ਸ਼ੈਤਾਨ ਦਾਅਵਾ ਕਰਦਾ ਹੈ ਕਿ ਤੁਸੀਂ ਆਪਣੇ ਮਤਲਬ ਲਈ ਹੀ ਪਰਮੇਸ਼ੁਰ ਦੀ ਸੇਵਾ ਕਰਦੇ ਹੋ ਅਤੇ ਮੁਸੀਬਤਾਂ ਆਉਣ ਤੇ ਉਸ ਤੋਂ ਮੂੰਹ ਫੇਰ ਲਵੋਗੇ। ਸਭ ਤੋਂ ਪਹਿਲਾਂ ਸ਼ੈਤਾਨ ਨੇ ਰੱਬ ਤੋਂ ਮੂੰਹ ਫੇਰਿਆ ਸੀ। ਹੋ ਸਕਦਾ ਹੈ ਕਿ ਦੂਸਰੇ ਫਰਿਸ਼ਤਿਆਂ ਨੂੰ ਆਪਣੇ ਮਗਰ ਲਾਉਣ ਤੋਂ ਪਹਿਲਾਂ ਸ਼ੈਤਾਨ ਨੇ ਇਨਸਾਨਾਂ ਨੂੰ ਆਪਣੇ ਮਗਰ ਲਾਉਣ ਦੀ ਕੋਸ਼ਿਸ਼ ਕੀਤੀ। ਸ਼ੈਤਾਨ ਨੇ ਮਨੁੱਖ ਦੀ ਵਫ਼ਾਦਾਰੀ ਉੱਤੇ ਸਵਾਲ ਖੜਾ ਕਰਕੇ ਇਹ ਤਾਨਾ ਮਾਰਿਆ ਕਿ ਪਰਮੇਸ਼ੁਰ ਨੂੰ ਆਪਣੀ ਸਾਰੀ ਸ੍ਰਿਸ਼ਟੀ ਉੱਤੇ ਹਕੂਮਤ ਕਰਨ ਦਾ ਕੋਈ ਹੱਕ ਨਹੀਂ ਹੈ। ਪਹਿਲੇ ਮੁਕੰਮਲ ਇਨਸਾਨਾਂ ਨੇ ਸ਼ੈਤਾਨ ਦਾ ਸਾਥ ਦਿੱਤਾ ਤੇ ਪਰਮੇਸ਼ੁਰ ਦੇ ਵਫ਼ਾਦਾਰ ਨਹੀਂ ਰਹੇ। ਸਾਨੂੰ ਸਾਰਿਆਂ ਨੂੰ ਇਹਨਾਂ ਸਵਾਲਾਂ ਦੇ ਜਵਾਬ ਦੇਣ ਦੀ ਲੋੜ ਹੈ। ਕੀ ਮੈਂ ਸਤਾਹਟ ਜਾਂ ਮੁਸੀਬਤਾਂ ਦੇ ਬਾਵਜੂਦ ਪਰਮੇਸ਼ੁਰ ਦਾ ਵਫ਼ਾਦਾਰ ਰਹਾਂਗਾ? ਜਾਗਦੇ ਰਹਿਣ ਦਾ ਮੇਰਾ ਇਰਾਦਾ ਕਿੰਨਾ ਕੁ ਪੱਕਾ ਹੈ? ਵਫ਼ਾਦਾਰ ਹੋਣ ਦਾ ਕੀ ਮਤਲਬ ਹੈ? ਇਬਰਾਨੀ ਭਾਸ਼ਾ ਵਿੱਚ ਇਸ ਦਾ ਮਤਲਬ ਹੈ ਮੁਕੰਮਲ ਜਾਂ ਪੂਰਾ ਹੋਣਾ, ਜਿਸ ਵਿੱਚ ਕੋਈ ਨੁਕਸ ਨਹੀਂ। ਇਹ ਸ਼ਬਦ ਅਕਸਰ ਉਹਨਾਂ ਲੋਕਾਂ ਲਈ ਵਰਤਿਆ ਜਾਂਦਾ ਹੈ ਜੋ ਪਰਮੇਸ਼ੁਰ ਦੇ ਅਸੂਲਾਂ ਉੱਤੇ ਪੂਰੀ ਤਰ੍ਹਾਂ ਚੱਲਦੇ ਹਨ। ਕਈ ਵਫ਼ਾਦਾਰ ਆਦਮੀਆਂ ਤੇ ਔਰਤਾਂ ਨੇ ਇਹ ਸਾਬਤ ਕੀਤਾ ਹੈ ਕਿ ਪਾਪੀ ਇਨਸਾਨਾਂ ਲਈ ਪਰਮੇਸ਼ੁਰ ਅਤੇ ਉਸਦੇ ਧਰਮੀ ਅਸੂਲਾਂ ਉੱਤੇ ਚੱਲਣਾ ਮੁਮਕਿਨ ਹੈ। ਭਾਵੇਂ ਕਿ ਅਯੂਬ ਨੇ ਵੱਡੀਆਂ ਮੁਸੀਬਤਾਂ ਸਹੀਆਂ, ਫਿਰ ਵੀ ਉਸਨੇ ਕਿਹਾ, ਮੈਂ ਆਪਣੇ ਮਰਨ ਤੀਕ ਆਪਣੀ ਖਰਿਆਈ ਨਾ ਛੱਡਾਂਗਾ। ਕੁਝ ਮਿੰਟਾਂ ਵਿੱਚ ਅਸੀਂ ਦੋ ਭਾਗਾਂ ਵਾਲਾ ਇੱਕ ਆਡੀਓ ਡਰਾਮਾ ਸੁਣਾਂਗੇ ਜੋ ਅਯੂਬ ਅਤੇ ਦਾਨੀਅਲ ਦੀਆਂ ਜ਼ਿੰਦਗੀਆਂ ਵਿੱਚ ਬੀਤੀਆਂ ਘਟਨਾਵਾਂ ਵੱਲ ਸਾਡਾ ਧਿਆਨ ਖਿੱਚੇਗਾ। ਸਾਡੀ ਬਾਈਬਲ ਰੀਡਿੰਗ ਹੋਰ ਵੀ ਮਜ਼ੇਦਾਰ ਬਣਦੀ ਹੈ ਜਦੋਂ ਅਸੀਂ ਆਪਣੇ ਮਨ ਵਿੱਚ ਘਟਨਾਵਾਂ ਦੀ ਕਲਪਨਾ ਕਰਦੇ ਹਾਂ। ਇਹਨਾਂ ਵਰਤਾਂਤਾਂ ਦੀ ਕਲਪਨਾ ਕਰਨ ਵਿੱਚ ਤੁਹਾਡੀ ਮਦਦ ਕਰਨ ਲਈ ਇਸ ਡਰਾਮੇ ਵਿੱਚ ਸਾਊਂਡ ਇਫੈਕਟਸ ਤੇ ਵਾਧੂ ਡਾਇਲੋਗ ਵੀ ਪਾਏ ਗਏ ਹਨ। ਹਰ ਬਿਰਤਾਂਤ ਪੜ੍ਹਨ ਤੋਂ ਬਾਅਦ ਅਸੀਂ ਦੇਖਾਂਗੇ ਕਿ ਉਹ ਸਾਨੂੰ ਇਹਨਾਂ ਤਿੰਨਾਂ ਸਵਾਲਾਂ ਦੇ ਜਵਾਬ ਦੇਣ ਵਿੱਚ ਕਿੱਦਾਂ ਮਦਦ ਕਰਦੇ ਹਨ। ਨੰਬਰ 1, ਵਫ਼ਾਦਾਰ ਰਹਿਣ ਵਿੱਚ ਕੀ ਕੁਝ ਸ਼ਾਮਲ ਹੈ? ਨੰਬਰ 2, ਕੀ ਸਾਡੀ ਵਫ਼ਾਦਾਰੀ ਦਾ ਪਰਮੇਸ਼ੁਰ ਉੱਤੇ ਕੋਈ ਅਸਰ ਪੈਂਦਾ ਹੈ? ਨੰਬਰ 3, ਵਫ਼ਾਦਾਰ ਰਹਿਣ ਅਤੇ ਸ਼ੁਕਰਗੁਜ਼ਾਰ ਹੋਣ ਦਾ ਆਪਸ ਵਿੱਚ ਕੀ ਮੇਲ ਹੈ? ਆਓ ਆਪਾਂ ਅਯੂਬ ਦਾ ਪਹਿਲਾ ਅਧਿਆਇ ਖੋਲ੍ਹੀਏ। ਜਿਉਂ ਜਿਉਂ ਅਸੀਂ ਅਯੂਬ 1:1 ਤੋਂ ਲੈ ਕੇ 2:10 ਤੱਕ ਪੜ੍ਹਦੇ ਹਾਂ, ਕਲਪਨਾ ਕਰੋ ਕਿ ਤੁਸੀਂ ਇਸ ਕਹਾਣੀ ਵਿੱਚ ਖੁਦ ਸ਼ਾਮਲ ਹੋ। ਆਪਣੇ ਮਨ ਦੀਆਂ ਅੱਖਾਂ ਨਾਲ ਅਯੂਬ ਦੇ ਚਿਹਰੇ 'ਤੇ ਦੁੱਖ ਦੇਖੋ। ਜਿਉਂ ਜਿਉਂ ਉਸ ਨੂੰ ਇੱਕ ਤੋਂ ਬਾਅਦ ਇੱਕ ਮਾੜੀ ਖ਼ਬਰ ਸੁਣਨ ਨੂੰ ਮਿਲਦੀ ਹੈ, ਉਸ ਦੀ ਪੀੜਾ ਮਹਿਸੂਸ ਕਰਨ ਦੀ ਕੋਸ਼ਿਸ਼ ਕਰੋ। ਜਦ ਉਹ ਮਿੱਟੀ ਦੇ ਭਾਂਡਿਆਂ ਦੇ ਟੁਕੜੇ ਨਾਲ ਆਪਣੀ ਚਮੜੀ ਨੂੰ ਖੁਰਚਦਾ ਹੈ, ਉਸ ਦੇ ਬੋਲਣ ਦੇ ਢੰਗ ਤੋਂ ਸੁਣੋ ਕਿ ਉਹ ਆਪਣੀ ਖਰਿਆਈ ਨੂੰ ਕਿੱਦਾਂ ਫੜੀ ਰੱਖਣਾ ਚਾਹੁੰਦਾ ਹੈ। ਆਓ ਆਪਾਂ ਅਯੂਬ 1:1 ਤੋਂ ਪੜ੍ਹਨਾ ਸ਼ੁਰੂ ਕਰੀਏ।
ਅਯੂਬ ਨਾਮੇ ਉਸ ਦੇ ਦੇਸ਼ ਵਿੱਚ ਇੱਕ ਮਨੁੱਖ ਸੀ ਅਤੇ ਉਹ ਇੱਕ ਪੂਰਾ ਤੇ ਖਰਾ ਮਨੁੱਖ ਸੀ ਜੋ ਪਰਮੇਸ਼ਰ ਤੋਂ ਡਰਦਾ ਅਤੇ ਬਦੀ ਤੋਂ ਪਰੇ ਰਹਿੰਦਾ ਸੀ ਅਤੇ ਉਹਦੇ 7 ਪੁੱਤਰ ਤੇ 3 ਧੀਆਂ ਜੰਮੇ। ਉਹਦਾ ਮਾਲ 7,000 ਭੇਡਾਂ, 3,000 ਊਠ, 500 ਜੋੜੀ ਬਲਦ ਅਤੇ 500 ਗਧੀਆਂ ਅਤੇ ਉਹਦੇ ਬਹੁਤੇ ਸਾਰੇ ਨੌਕਰ ਚਾਕਰ ਸਨ। ਇਉਂ ਉਹ ਪੂਰਬ ਦੇ ਸਾਰੇ ਲੋਕਾਂ ਵਿੱਚ ਸਭ ਤੋਂ ਵੱਡਾ ਮਨੁੱਖ ਸੀ। ਉਹਦੇ ਪੁੱਤਰ ਜਾ ਕੇ ਆਪਣੇ ਆਪਣੇ ਦਿਨਾਂ 'ਤੇ ਆਪਣੇ ਘਰਾਂ ਵਿੱਚ ਦਾਵਤ ਕਰਦੇ ਹੁੰਦੇ ਸਨ ਅਤੇ ਉਹ ਆਪਣੀਆਂ ਤਿੰਨਾਂ ਭੈਣਾਂ ਨੂੰ ਖਾਣ ਪੀਣ ਲਈ ਆਪਣੇ ਕੋਲ ਸੱਦ ਘੱਲਦੇ ਸਨ।
ਆ ਜਾ ਲੀਆ, ਚੰਗਾ ਹੋਇਆ ਤੂੰ ਆ ਗਈ, ਬਾਕੀ ਸਾਰੇ ਜਣੇ ਪਹਿਲਾਂ ਹੀ ਪਹੁੰਚ ਚੁੱਕੇ ਹਨ, ਆ ਬੈਠ।
ਹਾਂਜੀ ਭਾਜੀ।
ਲੀਆ ਭੈਣੇ, ਆਉਂਦਾ ਵਿਹਲ ਮਿਲ ਗਿਆ ਤੈਨੂੰ, ਬੈਠੀ ਨਾ ਅਜੇ, ਪਹਿਲਾਂ ਮੈਨੂੰ ਉਹ ਗੋਸ਼ਤ ਅਤੇ ਮੈਂ ਫੜਾ ਦੇ।
ਫੇ ਭਰਾਵਾ, ਤੈਨੂੰ ਤਾਂ ਇੰਨੀ ਭੁੱਖ ਲੱਗੀ ਰਹਿੰਦੀ ਆ ਕਿ ਤੂੰ ਤਾਂ ਸਾਬਤਾ ਬੱਕਰਾ ਖਾ ਜਾਵੇਂ।
ਇਉਂ ਜਦ ਉਹਨਾਂ ਦੀ ਦਾਵਤ ਦੇ ਦਿਨ ਬੀਤ ਜਾਂਦੇ ਤਾਂ ਅਯੂਬ ਉਹਨਾਂ ਨੂੰ ਸੱਦ ਲੈਂਦਾ ਅਤੇ ਉਹਨਾਂ ਨੂੰ ਪਵਿੱਤਰ ਕਰਦਾ ਹੁੰਦਾ ਸੀ ਅਤੇ ਸਵੇਰੇ ਹੀ ਉੱਠ ਕੇ ਉਹਨਾਂ ਸਾਰਿਆਂ ਦੀ ਗਿਣਤੀ ਅਨੁਸਾਰ ਹੋਮ ਦੀਆਂ ਬਲੀਆਂ ਚੜ੍ਹਾਉਂਦਾ ਹੁੰਦਾ ਸੀ। ਕਿਉਂ ਜੋ ਅਯੂਬ ਆਖਦਾ ਸੀ,
ਭਈ ਕਿਤੇ ਮੇਰੇ ਪੁੱਤਰਾਂ ਨੇ ਪਾਪ ਕੀਤਾ ਹੋਵੇ ਅਤੇ ਆਪਣੇ ਮਨ ਵਿੱਚ ਪਰਮੇਸ਼ਵਰ ਨੂੰ ਫਟਕਾਰਿਆ ਹੋਵੇ।
ਅਯੂਬ ਆਪਣੇ ਸਾਰੇ ਦਿਨ ਇਉਂ ਹੀ ਕਰਦਾ ਹੁੰਦਾ ਸੀ। ਇੱਕ ਦਿਨ ਇਉਂ ਹੋਇਆ ਕਿ ਪਰਮੇਸ਼ਰ ਦੇ ਪੁੱਤਰ ਆਏ, ਭਈ ਯਹੋਵਾ ਦੇ ਸਨਮੁੱਖ ਆਪਣੇ ਆਪ ਨੂੰ ਹਾਜ਼ਰ ਕਰਨ, ਤਾਂ ਸ਼ੈਤਾਨ ਵੀ ਉਹਨਾਂ ਦੇ ਵਿੱਚ ਆਇਆ। ਯਹੋਵਾ ਨੇ ਸ਼ੈਤਾਨ ਨੂੰ ਆਖਿਆ,
ਤੂੰ ਕਿੱਥੋਂ ਆਇਆ ਹੈ?
ਸ਼ੈਤਾਨ ਨੇ ਯਹੋਵਾ ਨੂੰ ਉੱਤਰ ਦੇ ਕੇ ਆਖਿਆ,
ਧਰਤੀ ਵਿੱਚ ਘੁੰਮ ਫਿਰ ਕੇ ਅਤੇ ਉਸ ਵਿੱਚ ਸੈਰ ਕਰਕੇ ਆਇਆ ਹਾਂ।
ਤਾਂ ਯਹੋਵਾ ਨੇ ਸ਼ੈਤਾਨ ਨੂੰ ਆਖਿਆ,
ਕੀ ਤੈਂ ਮੇਰੇ ਦਾਸ ਅਜੂ ਵੱਲ ਆਪਣੇ ਮਨ ਵਿੱਚ ਗੌਰ ਕੀਤਾ? ਕਿਉਂਕਿ ਧਰਤੀ ਵਿੱਚ ਉਹਦੇ ਜਿਹਾ ਕੋਈ ਨਹੀਂ। ਉਹ ਖਰਾ ਅਤੇ ਨੇਕ ਮਨੁੱਖ ਹੈ ਜੋ ਪਰਮੇਸ਼ੁਰ ਤੋਂ ਡਰਦਾ ਅਤੇ ਬੁਰਾਈ ਤੋਂ ਦੂਰ ਰਹਿੰਦਾ ਹੈ।
ਤਾਂ ਸ਼ੈਤਾਨ ਨੇ ਯਹੋਵਾ ਨੂੰ ਉੱਤਰ ਦੇ ਕੇ ਆਖਿਆ,
ਅਯੂਬ ਪਰਮੇਸ਼ੁਰ ਤੋਂ ਹਾੜੇ ਕੱਢੀ ਨਹੀਂ ਡਰਦਾ। ਕੀ ਤੈਂ ਉਸਦੇ ਅਤੇ ਉਸਦੇ ਘਰ ਦੇ ਅਤੇ ਉਸਦੇ ਸਭ ਕਾਸੇ ਦੁਆਲੇ ਵਾਲ ਨਹੀਂ ਲਾ ਛੱਡੀ? ਤੈਂ ਉਸਦੇ ਹੱਥ ਦੇ ਕੰਮ ਵਿੱਚ ਬਰਕਤ ਦੇ ਛੱਡੀ ਹੈ, ਸੋ ਉਸਦਾ ਮਾਲ ਧਰਤੀ ਵਿੱਚ ਵੱਧ ਗਿਆ ਹੈ। ਜ਼ਰਾ ਤੂੰ ਆਪਣਾ ਹੱਥ ਤਾਂ ਵਧਾ ਅਤੇ ਜੋ ਕੁਝ ਉਸਦਾ ਹੈ ਉਸਨੂੰ ਛੋ, ਉਹ ਤੇਰੇ ਮੂੰਹ 'ਤੇ ਫਟਕਾਰਾ ਪਾਊਗਾ।
ਤਾਂ ਯਹੋਵਾ ਨੇ ਸ਼ੈਤਾਨ ਨੂੰ ਆਖਿਆ,
ਵੇਖ, ਉਸਦਾ ਸਭ ਕੁਛ ਤੇਰੇ ਹੱਥ ਵਿੱਚ ਹੈ, ਕੇਵਲ ਉਸਨੂੰ ਹੱਥ ਨਾ ਲਾਵੀਂ।
ਤਾਂ ਸ਼ੈਤਾਨ ਯਹੋਵਾ ਦੇ ਹਜ਼ੂਰੋਂ ਚਲਿਆ ਗਿਆ। ਐਂ ਹੋਇਆ ਕਿ ਇੱਕ ਦਿਨ ਉਸਦੇ ਪੁੱਤਰ ਔਰ ਧੀਆਂ ਆਪਣੇ ਵੱਡੇ ਭਰਾ ਦੇ ਘਰ ਖਾਂਦੇ ਅਤੇ ਮੈਂ ਪੀਂਦੇ ਸਨ। ਤਾਂ ਇੱਕ ਸੇਵਕ ਅਯੂਬ ਕੋਲ ਆਇਆ ਅਤੇ ਉਸਨੇ ਆਖਿਆ,
ਮੇਰੇ ਸਵਾਮੀ, ਬਲਦ ਹਲੀ ਜੁੜੇ ਹੋਏ ਸਨ ਅਤੇ ਗਧੀਆਂ ਉਹਨਾਂ ਦੇ ਕੋਲ ਚੁਗ ਰਹੀਆਂ ਸਨ। ਤਾਂ ਉਧਰੋਂ ਸਭਾ ਦੇ ਲੋਕ ਉਹਨਾਂ ਉੱਤੇ ਆ ਪਏ ਅਤੇ ਉਹਨਾਂ ਨੂੰ ਖੋਹ ਕੇ ਲੈ ਗਏ ਔਰ ਨੌਕਰ ਚਾਕਰਾਂ ਨੂੰ ਤਲਵਾਰ ਦੀ ਧਾਰ ਨਾਲ ਵੱਢ ਗਏ। ਮੈਂ ਹੀ ਇਕੱਲਾ ਬਚਿਆ ਹਾਂ, ਭਈ ਤੈਨੂੰ ਦੱਸਾਂ।
ਉਹ ਅਜੇ ਇਹ ਗੱਲਾਂ ਕਰਦਾ ਹੀ ਸੀ ਕਿ ਇੱਕ ਹੋਰ ਆ ਕੇ ਕਹਿਣ ਲੱਗਾ,
ਮੇਰੇ ਮਾਲਿਕ, ਮੇਰੇ ਮਾਲਿਕ, ਪਰਮੇਸ਼ੁਰ ਦੀ ਅੱਗ ਕਾਸ਼ੀ ਉਤਰੀ ਅਤੇ ਉਸਨੇ ਭੇਡਾਂ ਉਹ ਜਵਾਨਾਂ ਨੂੰ ਖਾ ਕੇ ਭਸਮ ਕਰ ਲਿਆ। ਮੈਂ ਹੀ ਇਕੱਲਾ ਬਚ ਨਿਕਲਿਆ ਹਾਂ ਕਿ ਤੈਨੂੰ ਦੱਸਾਂ।
ਉਹ ਅਜੇ ਇਹ ਗੱਲਾਂ ਕਰਦਾ ਹੀ ਸੀ ਕਿ ਇੱਕ ਹੋਰ ਆ ਕੇ ਕਹਿਣ ਲੱਗਾ,
ਕਸ਼ਤੀ ਲੋਕ ਤਿੰਨ ਟੋਲੀਆਂ ਬਣਾ ਕੇ ਆਏ ਅਤੇ ਊਠਾਂ ਉੱਤੇ ਆ ਪਏ ਅਤੇ ਉਹ ਉਹਨਾਂ ਨੂੰ ਖੋਹ ਕੇ ਲੈ ਗਏ ਅਤੇ ਉਹ ਜਵਾਨਾਂ ਨੂੰ ਤਲਵਾਰ ਦੀ ਧਾਰ ਨਾਲ ਵੱਢ ਗਏ। ਮੈਂ ਹੀ ਇਕੱਲਾ ਬਚ ਗਿਆ ਕਿ ਤੈਨੂੰ ਦੱਸਾਂ।
ਹਾਏ, ਕਿੰਨਾ ਮਾੜਾ ਹੋਇਆ।
ਖਰਿਆ ਸਾਡੇ ਮਾਲਕ ਨੇ ਕੀ ਪਾਪ ਕੀਤਾ ਏ ਜੋ ਰੱਬ ਨੇ ਉਸ ਉੱਤੇ ਇੰਨਾ ਘੈਂਟ ਆਇਆ।
ਉਹ ਵੀ ਅਜੇ ਇਹ ਗੱਲਾਂ ਕਰ ਹੀ ਰਿਹਾ ਸੀ ਕਿ ਇੱਕ ਹੋਰ ਆ ਗਿਆ ਅਤੇ ਆਖਣ ਲੱਗਾ,
ਹੇ ਮੇਰੇ ਮਾਲਕ, ਤੇਰੇ ਪੁੱਤਰ ਤੀਆਂ ਆਪਣੇ ਵੱਡੇ ਭਰਾ ਦੇ ਘਰ ਖਾਂਦੇ ਅਤੇ ਮੈਂ ਪੀਂਦੇ ਸਨ। ਤਾਂ ਵੇਖੋ ਜੀ, ਇੱਕ ਵੱਡੀ ਹਵਾ ਉਜਾੜ ਵੱਲੋਂ ਆਈ ਅਤੇ ਘਰ ਦੇ ਚੌਹਾਂ ਪਾਸਿਆਂ ਉੱਤੇ ਟੱਕਰ ਮਾਰੀ ਕਿ ਉਹਨਾਂ ਜਵਾਨਾਂ ਉੱਤੇ ਡਿੱਗ ਪਿਆ ਅਤੇ ਉਹ ਮਰ ਗਏ। ਮੈਂ ਹੀ ਇਕੱਲਾ ਬਚ ਰਿਹਾ ਕਿ ਤੈਨੂੰ ਦੱਸਾਂ।
ਤਾਂ ਅਯੂਬ ਉੱਠਿਆ, ਉਸਨੇ ਆਪਣੇ ਕੱਪੜੇ ਪਾੜ ਲਏ, ਆਪਣਾ ਸਿਰ ਮਨਾ ਲਿਆ ਅਤੇ ਧਰਤੀ ਉੱਤੇ ਡਿੱਗ ਕੇ ਮੱਥਾ ਟੇਕਿਆ ਅਤੇ ਆਖਣ ਲੱਗਾ,
ਮੈਂ ਆਪਣੀ ਮਾਤਾ ਦੇ ਪੇਟ ਤੋਂ ਨੰਗਾ ਆਇਆ ਅਤੇ ਨੰਗਾ ਹੀ ਉਧਰ ਨੂੰ ਮੁੜ ਰਿਹਾ ਹਾਂ। ਯਹੋਵਾ ਨੇ ਦਿੱਤਾ, ਯਹੋਵਾ ਨੇ ਹੀ ਲੈ ਲਿਆ। ਯਹੋਵਾ ਦਾ ਨਾਮ ਮੁਬਾਰਕ ਹੋਵੇ।
ਇਸ ਸਾਰੇ ਵਿੱਚ ਨਾ ਤਾਂ ਯੂਬ ਨੇ ਪਾਪ ਕੀਤਾ ਅਤੇ ਨਾ ਪਰਮੇਸ਼ੁਰ ਉੱਤੇ ਬੇਅਕਲੀ ਦਾ ਦੋਸ਼ ਲਾਇਆ। ਫਿਰ ਐਂ ਹੋਇਆ ਕਿ ਜਦ ਪਰਮੇਸ਼ੁਰ ਦੇ ਪੁੱਤਰ ਆਏ ਕਿ ਆਪਣੇ ਆਪ ਨੂੰ ਯਹੋਵਾ ਦੇ ਸਨਮੁਖ ਹਾਜ਼ਰ ਕਰਨ, ਤਾਂ ਸ਼ੈਤਾਨ ਵੀ ਉਹਨਾਂ ਦੇ ਵਿੱਚ ਆਇਆ, ਭਈ ਉਹ ਵੀ ਆਪਣੇ ਆਪ ਨੂੰ ਯਹੋਵਾ ਦੇ ਸਨਮੁਖ ਹਾਜ਼ਰ ਕਰੇ। ਯਹੋਵਾ ਨੇ ਸ਼ੈਤਾਨ ਨੂੰ ਆਖਿਆ,
ਤੂੰ ਕਿੱਥੋਂ ਆਇਆ ਹੈ?
ਸ਼ੈਤਾਨ ਨੇ ਯਹੋਵਾ ਨੂੰ ਉੱਤਰ ਦੇ ਕੇ ਆਖਿਆ,
ਧਰਤੀ ਵਿੱਚ ਘੁੰਮ ਫਿਰ ਕੇ ਅਤੇ ਉਹਦੇ ਵਿੱਚ ਸੈਰ ਕਰਕੇ ਆਇਆ ਹਾਂ।
ਤਾਂ ਯਹੋਵਾ ਨੇ ਸ਼ੈਤਾਨ ਨੂੰ ਆਖਿਆ,
ਕੀ ਤੈਂ ਮੇਰੇ ਦਾਸ ਅਯੂਬ ਵੱਲ ਵੀ ਆਪਣੇ ਮਨ ਵਿੱਚ ਗੌਰ ਕੀਤਾ? ਕਿਉਂ ਜੋ ਧਰਤੀ ਵਿੱਚ ਉਹਦੇ ਜਿਹਾ ਕੋਈ ਨਹੀਂ। ਉਹ ਖਰਾ ਅਤੇ ਨੇਕ ਮਨੁੱਖ ਹੈ ਜੋ ਪਰਮੇਸ਼ੁਰ ਤੋਂ ਡਰਦਾ ਅਤੇ ਬੁਰਾਈ ਤੋਂ ਦੂਰ ਰਹਿੰਦਾ ਹੈ। ਭਾਵੇਂ ਤੈਂ ਮੈਨੂੰ ਚੁੱਕਿਆ ਕਿ ਮੈਂ ਤਗਾਣੇ ਉਸਨੂੰ ਨਾਸ਼ ਕਰਾਂ, ਅੱਜ ਤੱਕ ਉਸਨੇ ਆਪਣੀ ਖਰਿਆਈ ਨੂੰ ਤਕੜਾ ਕਰਕੇ ਫੜਿਆ ਹੋਇਆ ਹੈ।
ਸ਼ੈਤਾਨ ਨੇ ਯਹੋਵਾ ਨੂੰ ਉੱਤਰ ਦੇ ਕੇ ਆਖਿਆ,
ਖਲ ਦੇ ਬਦਲੇ ਖਲ, ਸਗੋਂ ਮਨੁੱਖ ਆਪਣਾ ਸਭ ਕੁਝ
ਆਪਣੇ ਪ੍ਰਾਣਾਂ ਲਈ ਦੇ ਦੇਵੇਗਾ। ਆਪਣਾ ਹੱਥ ਵਧਾ ਕੇ ਉਸਦੀ ਹੱਡੀ ਅਤੇ ਉਸਦੇ ਮਾਸ ਨੂੰ ਛੋਹ ਦੇ ਤਾਂ ਉਹ ਤੇਰਾ ਮੂੰਹ ਫਟਕਾਰੂਗਾ।
ਯਹੋਵਾ ਨੇ ਸ਼ੈਤਾਨ ਨੂੰ ਆਖਿਆ,
ਵੇਖ, ਉਹ ਤੇਰੇ ਹੱਥ ਵਿੱਚ ਹੈ, ਪਰ ਉਸਦੇ ਪ੍ਰਾਣਾਂ ਨੂੰ ਬਚਾਈ ਰੱਖੀ।
ਤਾਂ ਸ਼ੈਤਾਨ ਯਹੋਵਾ ਦੇ ਅੱਗੋਂ ਚਲਿਆ ਗਿਆ ਅਤੇ ਉਸ ਨੇ ਅਯੂਬ ਨੂੰ ਪੈਰ ਦੀ ਤਲੀ ਤੋਂ ਲੈ ਕੇ ਸਿਰ ਦੀ ਖੋਪਰੀ ਤੱਕ ਬੁਰਿਆਂ ਫੋੜਿਆਂ ਨਾਲ ਮਾਰਿਆ। ਉਸ ਨੇ ਇੱਕ ਠੀਕਰਾ ਲਿਆ ਕਿ ਆਪਣੇ ਆਪ ਨੂੰ ਉਹਦੇ ਨਾਲ ਖੁਰਕੇ ਅਤੇ ਸੁਆਹ ਦੇ ਵਿੱਚ ਬੈਠ ਗਿਆ।
ਹਾਏ, ਮੈਨੂੰ ਪਾਣੀ ਪਿਆ।
ਹਾਏ, ਆ ਕੀ ਬਣ ਗਿਆ ਹੈ ਤੁਹਾਡਾ?
ਅਖੀਰ ਵਿੱਚ ਅਯੂਬ ਦੀ ਪਤਨੀ ਨੇ ਉਸ ਨੂੰ ਕਿਹਾ,
ਕੀ ਤੈਂ ਅਜੇ ਵੀ ਆਪਣੀ ਖਰਿਆਈ ਨੂੰ ਤਕੜੀ ਕਰਕੇ ਫੜਿਆ ਹੋਇਆ ਹੈ? ਪਰਮੇਸ਼ਰ ਨੂੰ ਫਿਟਕਾਰ ਤੇ ਮਰ ਜਾ।
ਪਰ ਉਸ ਨੇ ਉਹਨੂੰ ਆਖਿਆ,
ਜਿਵੇਂ ਝੱਲੀਆਂ ਤੀਵੀਆਂ ਵਿੱਚੋਂ ਕੋਈ ਬੋਲਦੀ ਹੈ ਤੇਵੇਂ ਤੂੰ ਵੀ ਬੋਲਦੀ ਹੈ। ਕੀ ਅਸੀਂ ਚੰਗਾ ਚੰਗਾ ਤਾਂ ਪਰਮੇਸ਼ਵਰ ਕੋਲੋਂ ਲਈਏ ਔਰ ਬੁਰਾ ਨਾ ਲਈਏ?
ਇਸ ਸਾਰੇ ਵਿੱਚ ਅਯੂਬ ਨੇ ਆਪਣੇ ਬੁੱਲਾਂ ਨਾਲ ਪਾਪ ਨਾ ਕੀਤਾ।
ਕੀ ਤੁਸੀਂ ਅਯੂਬ ਦੇ ਚਿਹਰੇ ਦੇ ਹਾਵ ਭਾਵਾਂ ਦੀ ਕਲਪਨਾ ਕੀਤੀ ਜਦੋਂ ਉਸ ਉੱਤੇ ਦੁੱਖਾਂ ਦਾ ਪਹਾੜ ਟੁੱਟ ਪਿਆ? ਕੀ ਤੁਸੀਂ ਸਮਝ ਸਕਦੇ ਹੋ ਕਿ ਉਸ ਭੈੜੀ ਬਿਮਾਰੀ ਦੇ ਕਾਰਨ ਅਯੂਬ ਕਿੰਨਾ ਘਟੀਆ ਅਤੇ ਬੇਵੱਸ ਮਹਿਸੂਸ ਕਰਦਾ ਸੀ? ਭਾਵੇਂ ਅਯੂਬ ਨੂੰ ਗਲਤ ਫਹਿਮੀ ਸੀ ਕਿ ਰੱਬ ਹੀ ਉਸ ਨੂੰ ਪਰਤਾ ਰਿਹਾ ਸੀ, ਫਿਰ ਵੀ ਉਸਨੇ ਯਹੋਵਾ ਨੂੰ ਨਹੀਂ ਫਿਟਕਾਰਿਆ। ਗੌਰ ਕਰੋ ਕਿ ਪਹਿਲਾਂ ਪੁੱਛੇ ਗਏ ਸਵਾਲਾਂ ਦੇ ਜਵਾਬ ਦੇਣ ਵਿੱਚ ਅਯੂਬ ਦੀ ਮਿਸਾਲ ਕਿਵੇਂ ਸਾਡੀ ਮਦਦ ਕਰਦੀ ਹੈ। ਨੰਬਰ 1, ਵਫ਼ਾਦਾਰ ਰਹਿਣ ਵਿੱਚ ਕੀ ਕੁਝ ਸ਼ਾਮਲ ਹੈ? ਸਾਨੂੰ ਖ਼ਬਰਦਾਰ ਰਹਿਣਾ ਚਾਹੀਦਾ ਹੈ ਕਿ ਚਿੰਤਾਵਾਂ ਅਤੇ ਦੁੱਖ ਸਾਨੂੰ ਪਰਮੇਸ਼ੁਰ ਤੋਂ ਦੂਰ ਨਾ ਕਰ ਲੈਣ। ਅਯੂਬ ਦੀ ਤਰ੍ਹਾਂ ਅਸੀਂ ਵੀ ਖਰਿਆਈ ਦਾ ਰਾਹ ਚੁਣ ਸਕਦੇ ਹਾਂ। ਅਸੀਂ ਸ਼ਾਇਦ ਨਾ ਸਮਝੀਏ ਕਿ ਸਾਡੇ ਉੱਤੇ ਕੋਈ ਬਿਪਤਾ ਕਿਉਂ ਆਈ। ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਸ਼ੈਤਾਨ ਹੀ ਸਾਡੇ ਉੱਤੇ ਹਰ ਮੁਸੀਬਤ ਲਿਆਉਂਦਾ ਹੈ। ਕਈ ਮੁਸ਼ਕਲਾਂ ਸਾਡੀਆਂ ਆਪਣੀਆਂ ਗਲਤੀਆਂ ਕਰਕੇ ਪੈਦਾ ਹੁੰਦੀਆਂ ਹਨ ਜਾਂ ਸਮਾਂ ਤੇ ਹਾਲਾਤ ਹੀ ਕੁਝ ਐਸੇ ਹੁੰਦੇ ਹਨ, ਪਰ ਸ਼ਾਇਦ ਸ਼ੈਤਾਨ ਇਹਨਾਂ ਬਿਪਤਾਵਾਂ ਨੂੰ ਸਾਡੀ ਨੇਚਾ ਕਮਜ਼ੋਰ ਕਰਨ ਲਈ ਵਰਤੇ। ਅਯੂਬ ਦੀ ਮਿਸਾਲ ਦਿਖਾਉਂਦੀ ਹੈ ਕਿ ਜੋ ਮਰਜ਼ੀ ਹੋਵੇ, ਹਰ ਇਨਸਾਨ ਨੂੰ ਵਫ਼ਾਦਾਰ ਰਹਿਣ ਦਾ ਫੈਸਲਾ ਕਰਨਾ ਚਾਹੀਦਾ ਹੈ। ਅਯੂਬ ਨੇ ਕਿਹਾ, ਮੈਂ ਆਪਣੇ ਮਰਨ ਤੀਕ ਆਪਣੀ ਖਰਿਆਈ ਨਾ ਛੱਡਾਂਗਾ। ਜੇ ਅਸੀਂ ਆਪਣੀ ਵਫ਼ਾਦਾਰੀ ਬਣਾਈ ਰੱਖਾਂਗੇ ਤਾਂ ਸ਼ੈਤਾਨ ਇਸ ਨੂੰ ਤੋੜ ਨਹੀਂ ਸਕੇਗਾ। ਨੰਬਰ 2, ਕੀ ਸਾਡੀ ਵਫ਼ਾਦਾਰੀ ਦਾ ਪਰਮੇਸ਼ੁਰ ਉੱਤੇ ਕੋਈ ਅਸਰ ਪੈਂਦਾ ਹੈ? ਕੀ ਤੁਸੀਂ ਧਿਆਨ ਦਿੱਤਾ ਕਿ ਯਹੋਵਾ ਨੂੰ ਆਪਣੇ ਦਾਸ ਅਯੂਬ ਉੱਤੇ ਕਿੰਨਾ ਮਾਣ ਸੀ ਜਦ ਉਸਨੇ ਉਸ ਨੂੰ ਖਰਾ ਤੇ ਨੇਕ ਮਨੁੱਖ ਕਿਹਾ, ਜਿਸ ਨੇ ਆਪਣੀ ਖਰਿਆਈ ਨੂੰ ਤਕੜਾ ਕਰਕੇ ਫੜਿਆ ਹੋਇਆ ਸੀ? ਜੇ ਅਸੀਂ ਮੁਸੀਬਤਾਂ ਦੇ ਬਾਵਜੂਦ ਵਫ਼ਾਦਾਰ ਰਹਾਂਗੇ ਤਾਂ ਅਸੀਂ ਯਹੋਵਾ ਦੇ ਜੀ ਨੂੰ ਖੁਸ਼ ਕਰ ਸਕਾਂਗੇ ਤਾਂ ਕਿ ਉਹ ਸ਼ੈਤਾਨ ਦੇ ਮਿਹਣਿਆਂ ਦਾ ਉੱਤਰ ਦੇ ਸਕੇ। ਨੰਬਰ 3, ਵਫ਼ਾਦਾਰ ਰਹਿਣ ਅਤੇ ਸ਼ੁਕਰਗੁਜ਼ਾਰ ਹੋਣ ਦਾ ਆਪਸ ਵਿੱਚ ਕੀ ਮੇਲ ਹੈ? ਭਾਵੇਂ ਅਯੂਬ ਦੇ ਬੱਚੇ ਮਾਰੇ ਗਏ, ਉਸ ਦਾ ਸਭ ਕੁਝ ਲੁੱਟਿਆ ਗਿਆ ਤੇ ਉਹ ਬਿਮਾਰੀ ਦਾ ਸ਼ਿਕਾਰ ਬਣਿਆ, ਕੀ ਤੁਹਾਨੂੰ ਅਯੂਬ ਦੀਆਂ ਗੱਲਾਂ ਤੋਂ ਅਹਿਸਾਸ ਹੋਇਆ ਕਿ ਉਸ ਦੀ ਵਫ਼ਾਦਾਰੀ ਬਣਾਈ ਰੱਖਣ ਦਾ ਇਰਾਦਾ ਕਿੰਨਾ ਪੱਕਾ ਸੀ? ਉਹ ਪਰਮੇਸ਼ੁਰ ਦਾ ਵਫ਼ਾਦਾਰ ਕਿੱਦਾਂ ਰਹਿ ਸਕਿਆ? ਅਯੂਬ ਯਹੋਵਾ ਤੋਂ ਮਿਲੀ ਹਰ ਚੀਜ਼ ਲਈ ਸ਼ੁਕਰਗੁਜ਼ਾਰ ਸੀ। ਪਰਮੇਸ਼ੁਰ ਨਾਲ ਪਿਆਰ ਹੋਣ ਕਰਕੇ ਉਹ ਉਸ ਦੇ ਵਫ਼ਾਦਾਰ ਰਹਿ ਸਕਿਆ, ਭਾਵੇਂ ਉਸ ਉੱਤੇ ਚੰਗੀ ਬੀਤੀ ਜਾਂ ਮਾੜੀ। ਜੇ ਅਸੀਂ ਉਸ ਸਭ ਕੁਝ ਲਈ ਸ਼ੁਕਰਗੁਜ਼ਾਰ ਹੋਵਾਂਗੇ ਜੋ ਯਹੋਵਾ ਨੇ ਸਾਡੇ ਲਈ ਕੀਤਾ ਹੈ, ਤਾਂ ਉਸ ਲਈ ਸਾਡਾ ਪਿਆਰ ਹੋਰ ਵੀ ਵਧੇਗਾ। ਪਰਮੇਸ਼ੁਰ ਲਈ ਪਿਆਰ ਹੋਣ ਕਰਕੇ ਅਸੀਂ ਬਦਚਲਨੀ ਤੋਂ ਪਰੇ ਰਹਾਂਗੇ ਤੇ ਦੂਸਰਿਆਂ ਦਾ ਭਲਾ ਕਰਾਂਗੇ। ਚੰਗੇ ਸਮਿਆਂ ਵਿੱਚ ਵਫ਼ਾਦਾਰ ਰਹਿਣ ਨਾਲ ਅਸੀਂ ਦੁੱਖਾਂ ਵਿੱਚ ਵੀ ਵਫ਼ਾਦਾਰ ਰਹਿਣ ਲਈ ਤਿਆਰ ਹੋਵਾਂਗੇ। ਧਿਆਨ ਦਿਓ ਕਿ ਬਾਈਬਲ ਦੀ ਇੱਕ ਹੋਰ ਮਿਸਾਲ ਇਹਨਾਂ ਤਿੰਨਾਂ ਗੱਲਾਂ ਨੂੰ ਕਿਵੇਂ ਦਰਸਾਉਂਦੀ ਹੈ। ਆਓ ਆਪਾਂ ਦਾਨੀਅਲ ਦੀ ਪੋਥੀ ਦਾ 6ਵਾਂ ਅਧਿਆਇ ਖੋਲ੍ਹੀਏ। ਜਿਉਂ ਜਿਉਂ ਅਸੀਂ 1-28 ਆਇਤਾਂ ਪੜ੍ਹਾਂਗੇ, ਇਹਨਾਂ ਗੱਲਾਂ ਨੂੰ ਆਪਣੇ ਮਨ ਦੀਆਂ ਅੱਖਾਂ ਨਾਲ ਦੇਖਣ ਦੀ ਕੋਸ਼ਿਸ਼ ਕਰੋ। ਉਹਨਾਂ ਚਲਾਕ ਅਧਿਕਾਰੀਆਂ ਨੂੰ ਦੇਖੋ ਜੋ ਦਾਨੀਅਲ ਨੂੰ ਮਾਰ ਮੁਕਾਉਣ 'ਤੇ ਤੁਲੇ ਹੋਏ ਹਨ। ਸ਼ੇਰਾਂ ਦੇ ਘੁਰੇ ਦੀ ਕਲਪਨਾ ਕਰੋ ਜਿੱਥੇ ਹਨੇਰੇ ਵਿੱਚ ਸ਼ੇਰ ਦਾਨੀਅਲ ਨਾਲ ਕਿਸਰ ਕਿਸਰ ਕੇ ਲੰਘ ਰਹੇ ਹਨ। ਧਿਆਨ ਦਿਓ ਕਿ ਸ਼ੇਰਾਂ ਤੋਂ ਬਚਾਏ ਜਾਣ ਤੋਂ ਬਾਅਦ ਦਾਨੀਅਲ ਨੇ ਕਿੰਨੇ ਭਰੋਸੇ ਨਾਲ ਗੱਲ ਕੀਤੀ। ਆਓ ਆਪਾਂ ਦਾਨੀਅਲ 6:1 ਤੋਂ ਪੜ੍ਹਨਾ ਸ਼ੁਰੂ ਕਰੀਏ।
ਦਾਰਾ ਨੂੰ ਚੰਗਾ ਲੱਗਾ ਜੋ ਉਹ ਆਪਣੇ ਰਾਜ ਉੱਤੇ 120 ਮਨਸਬਦਾਰ ਠਹਿਰਾਏ ਜੋ ਕੁੱਲ ਰਾਜ ਉੱਤੇ ਸਰਦਾਰੀ ਕਰਨ ਅਤੇ ਉਹਨਾਂ ਉੱਤੇ 3 ਪ੍ਰਧਾਨ ਠਹਿਰਾਏ ਜਿਨ੍ਹਾਂ ਵਿੱਚੋਂ ਇੱਕ ਦਾਨੀਅਲ ਸੀ, ਤਾਂ ਕਿ ਮਨਸਬਦਾਰ ਉਹਨਾਂ ਨੂੰ ਲੇਖਾ ਦੇਣ ਤਾਂ ਜੋ ਰਾਜੇ ਨੂੰ ਘਾਟਾ ਨਾ ਪਵੇ। ਇੱਕ ਚੰਗਾ ਆਤਮਾ ਦਾਨੀਅਲ ਵਿੱਚ ਸੀ, ਇਸੇ ਕਰਕੇ ਉਹਨੂੰ ਮਨਸਬਦਾਰਾਂ ਅਤੇ ਪ੍ਰਧਾਨਾਂ ਨਾਲੋਂ ਵਡਿਆਈ ਮਿਲੀ ਅਤੇ ਰਾਜੇ ਨੇ ਚਾਹਿਆ ਭਈ ਉਹਨੂੰ ਸਾਰੇ ਰਾਜ ਉੱਤੇ ਮੁਖਤਿਆਰ ਕਰੇ। ਤਦ ਉਹਨਾਂ ਮਨਸਬਦਾਰਾਂ ਅਤੇ ਪ੍ਰਧਾਨਾਂ ਨੇ ਚਾਹਿਆ ਭਈ ਕਿਵੇਂ ਨਾ ਕਿਵੇਂ ਰਾਜਕਾਜ ਦੇ ਕਾਰਨ ਦਾਨੀਅਲ ਉੱਤੇ ਕੋਈ ਦੋਸ਼ ਲਾਈਏ, ਪਰ ਉਹਨਾਂ ਨੂੰ ਕੋਈ ਦੋਸ਼ ਜਾਂ ਖੋਟ ਨਾ ਲੱਭਾ, ਕਿਉਂ ਜੋ ਉਹ ਵਫ਼ਾਦਾਰ ਸੀ ਅਤੇ ਉਹਦੇ ਵਿੱਚ ਕੋਈ ਔਗਣ ਜਾਂ ਖੋਟ ਨਾ ਲੱਭਾ। ਤਾਂ ਉਹਨਾਂ ਮਨੁੱਖਾਂ ਨੇ ਆਖਿਆ ਕਿ
ਅਸੀਂ ਇਸ ਦਾਨੀਅਲ ਨੂੰ ਉਹਦੇ ਪਰਮੇਸ਼ਵਰ ਦੀ ਵਿਵਸਥਾ ਦੇ ਬਿਨਾਂ ਹੋਰ ਕਿਸੇ ਗੱਲ ਵਿੱਚ ਦੋਸ਼ੀ ਨਾ ਲੱਭਾਂਗੇ।
ਹਾਂ, ਸਿਰਫ ਉਹਦੇ ਪਰਮੇਸ਼ਵਰ ਦੀ ਵਿਵਸਥਾ ਵਿੱਚ।
ਤਾਂ ਇਹ ਪ੍ਰਧਾਨ ਤੇ ਮਨਸਬਦਾਰ ਇਕੱਠੇ ਹੋ ਕੇ ਰਾਜੇ ਕੋਲ ਆਏ ਅਤੇ ਉਹਨੂੰ ਇਉਂ ਆਖਿਆ,
ਹੇ ਦਾਰਾ ਮਹਾਰਾਜ,
ਜੁਗੋ ਜੁਗ ਜਿਉਂਦੇ ਰਹੋ। ਰਾਜ ਦੇ ਸਾਰੇ ਪ੍ਰਧਾਨਾਂ, ਦੀਵਾਨਾਂ, ਮਨਸਬਦਾਰਾਂ, ਸਲਾਹਕਾਰਾਂ ਅਤੇ ਸਰਦਾਰਾਂ ਨੇ ਆਪੋ ਵਿੱਚ ਸਲਾਹ ਕੀਤੀ ਹੈ ਕਿ ਇੱਕ ਸ਼ਾਹੀ ਵਿਧੀ ਠਹਿਰਾਈ ਜਾਵੇ ਅਤੇ ਮਨਾਹੀ ਦਾ ਇੱਕ ਪੱਕਾ ਕਾਨੂੰਨ ਬਣਾਇਆ ਜਾਵੇ ਭਈ ਜਿਹੜਾ ਕੋਈ 30 ਦਿਹਾੜਿਆਂ ਤੱਕ ਤਹਾਥੂ ਸਿਵਾਏ ਹੇ ਰਾਜਨ ਕਿਸੇ ਦੇਵਤੇ ਜਾਂ ਮਨੁੱਖ ਅੱਗੇ ਬੇਨਤੀ ਕਰੇ ਸੋ ਸ਼ੇਰਾਂ ਦੇ ਘੋਰੇ ਵਿੱਚ ਸੁੱਟਿਆ ਜਾਵੇ।
ਹੁਣ ਹੇ ਰਾਜਨ, ਇਸ ਵਿਧੀ ਨੂੰ ਤੋਰੋ ਅਤੇ ਲਿਖਤ ਉੱਤੇ ਆਪਣੀ ਸਹੀ ਪਾ ਦਿਓ ਜੋ ਨਾ ਬਦਲੀ ਜਾਵੇ। ਮਾਦੀਆਂ ਅਤੇ ਫਾਰਸੀਆਂ ਦੀ ਮਨਾਹੀ ਦੇ ਪੱਕੇ ਕਾਨੂੰਨ ਦੇ ਅਨੁਸਾਰ ਜੋ ਬਦਲਦਾ ਨਹੀਂ।
ਸੋ ਦਾਰਾ ਰਾਜਾ ਨੇ ਉਸ ਲਿਖਤ ਅਤੇ ਵਿਧੀ ਉੱਤੇ ਦਸਖਤ ਕੀਤਾ। ਜਦ ਦਾਨੀਅਲ ਨੂੰ ਮਲੂਮ ਹੋਇਆ ਕਿ ਉਸ ਲਿਖਤ ਉੱਤੇ ਸਹੀ ਪੈ ਗਈ ਹੈ ਤਾਂ ਉਹ ਆਪਣੇ ਘਰ ਵਿੱਚ ਆਇਆ ਅਤੇ ਆਪਣੀ ਕੋਠੜੀ ਦੀ ਬਾਰੀ ਖੋਲ੍ਹ ਕੇ ਜਿਹੜੀ ਯਰੂਸ਼ਲਮ ਵੱਲ ਸੀ ਅਤੇ ਦਿਨ ਵਿੱਚ 3 ਵਾਰੀ ਗੋਡੇ ਨਵਾ ਕੇ ਪਰਮੇਸ਼ਰ ਦੇ ਸਾਹਮਣੇ ਜਿਵੇਂ ਅੱਗੇ ਕਰਦਾ ਸੀ ਬੇਨਤੀ ਕੀਤੀ ਅਤੇ ਸ਼ੁਕਰ ਮਨਾਇਆ। ਤਾਂ ਇਹ ਲੋਕ ਇਕੱਠੇ ਹੋਏ ਅਤੇ ਦਾਨੀਅਲ ਨੂੰ ਆਪਣੇ ਪਰਮੇਸ਼ਰ ਦੇ ਸਾਹਮਣੇ ਬੇਨਤੀਆਂ ਅਤੇ ਤਰਲੇ ਕਰਦਿਆਂ ਪਾਇਆ।
ਦੇਖੋ, ਉਹ ਬਾਰੀ ਕੋਲ ਬੈਠਾ।
ਹੁਣ ਤੁਸੀਂ ਸਾਰਿਆਂ ਨੇ ਦੇਖ ਲਿਆ ਹੈ ਕਿ ਉਹ ਆਪਣੇ ਪਰਮੇਸ਼ਰ ਸਾਹਮਣੇ ਬੇਨਤੀ ਕਰ ਰਿਹਾ ਹੈ। ਇਹ ਰਾਜੇ ਦੇ ਹੁਕਮ ਦੇ ਖਿਲਾਫ਼ ਹੈ।
ਫਿਰ ਉਹ ਨੇੜੇ ਆਏ ਅਤੇ ਰਾਜੇ ਦੇ ਸਾਹਮਣੇ ਰਾਜੇ ਦੀ ਮਨਾਹੀ ਅਨੁਸਾਰ ਆਖਿਆ,
ਹੇ ਰਾਜਨ, ਕੀ ਤੁਸੀਂ ਉਸ ਵਿਧੀ ਉੱਤੇ ਦਸਤਖਤ ਨਹੀਂ ਕੀਤੇ ਭਈ ਜਿਹੜਾ ਕੋਈ 30 ਦਿਨਾਂ ਤੱਕ ਤੁਹਾਤੋਂ ਸਿਵਾਏ ਕਿਸੇ ਦੇਵਤੇ ਜਾਂ ਮਨੁੱਖ ਅੱਗੇ ਬੇਨਤੀ ਕਰੇ ਸੋ ਸ਼ੇਰਾਂ ਦੇ ਘੁਰੇ ਵਿੱਚ ਸੁੱਟਿਆ ਜਾਵੇ?
ਰਾਜੇ ਨੇ ਉੱਤਰ ਦੇ ਕੇ ਆਖਿਆ,
ਇਹ ਗੱਲ ਸੱਚ ਹੈ ਮਾਦੀਆਂ ਅਤੇ ਫਾਰਸੀਆਂ ਦੇ ਕਾਨੂੰਨ ਅਨੁਸਾਰ ਜੋ ਬਦਲਦੇ ਨਹੀਂ।
ਉਹਨਾਂ ਨੇ ਉੱਤਰ ਦਿੱਤਾ ਅਤੇ ਰਾਜੇ ਦੇ ਅੱਗੇ ਬੇਨਤੀ ਕੀਤੀ,
ਹੇ ਰਾਜਨ, ਉਹ ਦਾਨੀਅਲ ਜੋ ਯਹੂਦੀਆਂ ਦੇ ਅਸੀਰਾਂ ਵਿੱਚੋਂ ਹੈ ਉਹ ਤੁਹਾਨੂੰ ਨਹੀਂ ਮੰਨਦਾ
ਅਤੇ ਨਾ ਹੀ ਉਸ ਕਾਨੂੰਨ ਨੂੰ ਜਿਹਦੇ ਉੱਤੇ ਤੁਸਾਂ ਸਹੀ ਪਾਈ ਹੈ,
ਪਰ ਹਰ ਰੋਜ਼ 3 ਵਾਰੀ ਬੇਨਤੀ ਕਰਦਾ ਹੈ।
ਜਦ ਰਾਜੇ ਨੇ ਇਹ ਗੱਲ ਸੁਣੀ ਤਦ ਉਹ ਨਾਰਾਜ਼ ਹੋਇਆ ਅਤੇ ਉਸਨੇ ਮਨ ਵਿੱਚ ਚਾਹਿਆ ਭਈ ਦਾਨੀਅਲ ਨੂੰ ਛਡਾਵੇ ਅਤੇ ਸੂਰਜ ਦੇ ਢਲਣ ਤੱਕ ਉਹਦੇ ਛਡਾਉਣ ਲਈ ਯਤਨ ਕਰਦਾ ਰਿਹਾ। ਫਿਰ ਉਹ ਮਨੁੱਖ ਰਾਜੇ ਦੇ ਸਾਹਮਣੇ ਇਕੱਠੇ ਹੋਏ ਅਤੇ ਰਾਜੇ ਨੂੰ ਆਖਣ ਲੱਗੇ,
ਹੇ ਰਾਜਨ, ਤੁਸੀਂ ਜਾਣ ਲਓ ਕਿ ਮਾਦੀਆਂ ਅਤੇ ਫਾਰਸੀਆਂ ਦਾ ਇਹ ਕਾਨੂੰਨ ਹੈ ਕਿ ਜੋ ਮਨਾਹੀ ਦਾ ਪੱਕਾ ਕਾਨੂੰਨ ਅਤੇ ਸ਼ਾਹੀ ਵਿਧੀ ਰਾਜਾ ਠਹਿਰਾਵੇ ਸੋ ਬਦਲੀ ਨਾ ਜਾਵੇ।
ਤਾਂ ਰਾਜੇ ਨੇ ਆਗਿਆ ਕੀਤੀ ਅਤੇ ਉਹ ਦਾਨੀਅਲ ਨੂੰ ਲੈ ਆਏ ਅਤੇ ਉਸਨੂੰ ਸ਼ੇਰਾਂ ਦੇ ਘੁਰੇ ਵਿੱਚ ਸੁੱਟ ਦਿੱਤਾ। ਪਰ ਰਾਜੇ ਨੇ ਦਾਨੀਅਲ ਨੂੰ ਆਖਿਆ,
ਤੇਰਾ ਪਰਮੇਸ਼ਵਰ ਜਿਹਦੀ ਉਪਾਸਨਾ ਤੂੰ ਸਦਾ ਕਰਦਾ ਹੈ ਉਹ ਤੈਨੂੰ ਛੁਡਾਊ।
ਅਤੇ ਇੱਕ ਪੱਥਰ ਲਿਆਂਦਾ ਗਿਆ ਅਤੇ ਉਸ ਘੁਰੇ ਦੇ ਮੂੰਹ ਉੱਤੇ ਰੱਖਿਆ ਗਿਆ ਅਤੇ ਰਾਜੇ ਨੇ ਆਪਣੀ ਅਤੇ ਪ੍ਰਧਾਨਾਂ ਦੀ ਮੋਹਰ ਉਹਦੇ ਉੱਤੇ ਲਾ ਦਿੱਤੀ। ਇਸ ਲਈ ਭਈ ਜੋ ਗੱਲ ਦਾਨੀਅਲ ਲਈ ਠਹਿਰਾਈ ਗਈ ਹੈ ਨਾ ਬਦਲੇ। ਤਦ ਰਾਜਾ ਆਪਣੇ ਮਹਿਲ ਵਿੱਚ ਗਿਆ ਅਤੇ ਉਸਨੇ ਸਾਰੀ ਰਾਤ ਵਰਤ ਰੱਖਿਆ ਅਤੇ ਉਸ ਦੇ ਅੱਗੇ ਕੋਈ ਸ਼ੁਗਲ ਵਾਲੀ ਚੀਜ਼ ਨਾ ਲਿਆਂਦੀ ਗਈ ਅਤੇ ਉਸਦੀ ਨੀਂਦ ਜਾਂਦੀ ਰਹੀ। ਤਾਂ ਰਾਜਾ ਮੂੰਹ ਹਨੇਰੇ ਹੀ ਉੱਠਿਆ ਅਤੇ ਛੇਤੀ ਨਾਲ ਸ਼ੇਰਾਂ ਦੇ ਘੁਰੇ ਵੱਲ ਗਿਆ ਅਤੇ ਜਦੋਂ ਉਹ ਘੁਰੇ ਮੁੱਢ ਦਾਨੀਅਲ ਕੋਲ ਜਾ ਪੁੱਜਾ ਤਾਂ ਚਿੰਤਾ ਦੀ ਆਵਾਜ਼ ਨਾਲ ਪੁਕਾਰਿਆ। ਰਾਜੇ ਨੇ ਦਾਨੀਅਲ ਨੂੰ ਆਖਿਆ,
ਹੇ ਦਾਨੀਅਲ, ਜਿਉਂਦੇ ਪਰਮੇਸ਼ੁਰ ਦੇ ਉਪਾਸਕ, ਕਿ ਤੇਰਾ ਪਰਮੇਸ਼ੁਰ ਜਿਹਦੀ ਉਪਾਸਨਾ ਤੂੰ ਸਦਾ ਕਰਦਾ ਹੈ ਤੈਨੂੰ ਸ਼ੇਰਾਂ ਤੋਂ ਛੁਡਾਉਣ ਯੋਗ ਹੋਇਆ?
ਤਦ ਦਾਨੀਅਲ ਨੇ ਰਾਜੇ ਨੂੰ ਆਖਿਆ,
ਹੇ ਰਾਜਨ, ਜੁਗੋ ਜੁਗ ਜੀ ਮੇਰੇ ਪਰਮੇਸ਼ੁਰ ਨੇ ਆਪਣੇ ਦੂਤ ਨੂੰ ਭੇਜਿਆ ਹੈ ਅਤੇ ਸ਼ੇਰਾਂ ਦੇ ਮੂੰਹਾਂ ਨੂੰ ਬੰਦ ਰੱਖਿਆ ਹੈ ਇੱਥੋਂ ਤੀਕ ਕਿ ਉਹਨਾਂ ਨੇ ਮੈਨੂੰ ਰੱਤੀ ਭਰ ਵੀ ਦੁੱਖ ਨਹੀਂ ਦਿੱਤਾ। ਇਸ ਕਰਕੇ ਜੋ ਉਸਦੇ ਸਨਮੁੱਖ ਮੇਰੇ ਵਿੱਚ ਬੇਦੋਸ਼ੀ ਪਾਈ ਗਈ ਅਤੇ ਤੇਰੇ ਅੱਗੇ ਵੀ, ਹੇ ਰਾਜਨ, ਮੈਂ ਦੋਸ਼ ਨਹੀਂ ਕੀਤਾ।
ਤਾਂ ਰਾਜਾ ਆਪਣੇ ਆਪ ਵਿੱਚ ਉਹਦੇ ਲਈ ਬਹੁਤ ਖੁਸ਼ ਹੋਇਆ ਅਤੇ ਆਗਿਆ ਦਿੱਤੀ ਕਿ ਦਾਨੀਅਲ ਨੂੰ ਉਸ ਘੁਰੇ ਤੋਂ ਕੱਢਿਆ ਜਾਵੇ। ਸੋ ਦਾਨੀਅਲ ਉਸ ਘੁਰੇ ਤੋਂ ਕੱਢਿਆ ਗਿਆ ਅਤੇ ਉਸ ਦੇ ਉੱਤੋਂ ਰਤੀ ਵੀ ਔਖ ਨਾ ਲੱਭਾ। ਇਸ ਕਰਕੇ ਜੋ ਉਸਨੇ ਆਪਣੇ ਪਰਮੇਸ਼ੁਰ ਉੱਤੇ ਪ੍ਰਤੀਤ ਕੀਤੀ। ਤਾਂ ਰਾਜੇ ਨੇ ਹੁਕਮ ਦਿੱਤਾ ਔਰ ਉਹ ਉਹਨਾਂ ਮਨੁੱਖਾਂ ਨੂੰ ਜਿਨ੍ਹਾਂ ਨੇ ਦਾਨੀਅਲ ਉੱਤੇ ਦੋਸ਼ ਲਾਇਆ ਸੀ ਲੈ ਆਏ ਅਤੇ ਉਹਨਾਂ ਨੂੰ ਉਹਨਾਂ ਦੇ ਬਾਲ ਬੱਚਿਆਂ ਅਤੇ ਤੀਵੀਆਂ ਸਣੇ ਸ਼ੇਰਾਂ ਦੇ ਘੁਰੇ ਵਿੱਚ ਸੁੱਟ ਦਿੱਤਾ। ਤਾਂ ਸ਼ੇਰ ਉਹਨਾਂ ਉੱਤੇ ਬਲਵਾਨ ਹੋਏ ਅਤੇ ਘੁਰੇ ਦੇ ਥੱਲੇ ਤੋੜੀ ਅੱਪੜਨ ਤੋਂ ਪਹਿਲਾਂ ਹੀ ਸ਼ੇਰਾਂ ਨੇ ਉਹਨਾਂ ਦੀਆਂ ਹੱਡੀਆਂ ਤੋੜ ਤਾੜ ਸੁੱਟੀਆਂ। ਤਾਂ ਦਾਰਾ ਰਾਜਾ ਨੇ ਸਾਰਿਆਂ ਲੋਕਾਂ ਅਤੇ ਕੌਮਾਂ ਅਤੇ ਭਾਖਿਆਂ ਨੂੰ ਜੋ ਸਾਰੇ ਸੰਸਾਰ ਵਿੱਚ ਵਸਦੇ ਹਨ ਲਿਖਤ ਕਰ ਘੱਲੀ,
ਤੁਹਾਡੀ ਸੁੱਖ ਸ਼ਾਂਤ ਵਧੇ। ਮੈਂ ਇਹ ਆਗਿਆ ਕਰਦਾ ਹਾਂ ਭਾਈ ਮੇਰੇ ਸਾਰੇ ਸ਼ਾਹੀ ਰਾਜ ਵਿੱਚ ਲੋਕ ਦਾਨੀਅਲ ਦੇ ਪਰਮੇਸ਼ੁਰ ਅੱਗੇ ਕੰਬਣ ਅਤੇ ਡਰਨ। ਉਹ ਜਿਉਂਦਾ ਪਰਮੇਸ਼ੁਰ ਹੈ ਅਤੇ ਸਦਾ ਲਈ ਕਾਇਮ ਹੈ। ਉਸਦਾ ਰਾਜ ਅਟਲ ਹੈ ਅਤੇ ਉਸਦੀ ਪਾਤਸ਼ਾਹੀ ਆਖਰ ਤੱਕ ਰਹੇਗੀ। ਉਹੀ ਛੁਡਾਉਂਦਾ ਅਤੇ ਬਚਾਉਂਦਾ ਹੈ ਅਤੇ ਆਕਾਸ਼ ਔਰ ਧਰਤੀ ਵਿੱਚ ਉਹੀ ਨਿਸ਼ਾਨ ਔਰ ਅਚੰਭੇ ਕਰਦਾ ਹੈ ਜਿਨੇ ਦਾਨੀਅਲ ਨੂੰ ਸ਼ੇਰਾਂ ਦੇ ਪੰਜਿਆਂ ਤੋਂ ਛੁਡਾਇਆ ਹੈ।
ਸੋ ਦਾਨੀਅਲ ਦਾਰਾ ਦੇ ਰਾਜ ਅਤੇ ਖੋਰਸ ਫਾਰਸੀ ਦੇ ਰਾਜ ਵਿੱਚ ਭਾਗਵਾਨ ਹੋਇਆ।
ਕੀ ਤੁਸੀਂ ਦਾਨੀਅਲ ਨੂੰ ਗੋਡੇ ਨਿਵਾ ਕੇ ਪਰਮੇਸ਼ੁਰ ਦੇ ਸਾਹਮਣੇ ਬੇਨਤੀ ਕਰਦੇ ਦੇਖਿਆ? ਭਾਵੇਂ ਕਿ ਇਵੇਂ ਕਰਨ ਨਾਲ ਉਸਦੀ ਜਾਨ ਖਤਰੇ ਵਿੱਚ ਪੈ ਸਕਦੀ ਸੀ। ਕੀ ਤੁਸੀਂ ਕਲਪਨਾ ਕੀਤੀ ਕਿ ਦਾਨੀਅਲ ਨੂੰ ਕਿੱਦਾਂ ਲੱਗਾ ਹੋਵੇਗਾ ਜਦ ਉਸਨੂੰ ਸ਼ੇਰਾਂ ਦੇ ਘੁਰੇ ਵਿੱਚ ਸੁੱਟਿਆ ਗਿਆ ਸੀ? ਗੌਰ ਕਰੋ ਕਿ ਪਹਿਲਾਂ ਪੁੱਛੇ ਗਏ ਸਵਾਲਾਂ ਦੇ ਜਵਾਬ ਦੇਣ ਵਿੱਚ ਦਾਨੀਅਲ ਦੀ ਮਿਸਾਲ ਸਾਡੀ ਕਿਵੇਂ ਮਦਦ ਕਰਦੀ ਹੈ। ਨੰਬਰ 1, ਵਫ਼ਾਦਾਰ ਰਹਿਣ ਵਿੱਚ ਕੀ ਕੁਝ ਸ਼ਾਮਲ ਹੈ? ਦਾਨੀਅਲ ਨੇ ਸਹੀ ਕੰਮ ਕੀਤਾ ਪਰ ਫਿਰ ਵੀ ਉਸਨੂੰ ਸਜ਼ਾ ਮਿਲੀ। ਅਸੀਂ ਧਮਕੀਆਂ ਕਾਰਨ ਪਰਮੇਸ਼ੁਰ ਦੀ ਸੇਵਾ ਕਰਨ ਤੋਂ ਨਹੀਂ ਹਟਦੇ, ਭਾਵੇਂ ਸਾਨੂੰ ਸਹੀ ਕੰਮ ਕਰਨ ਲਈ ਸਜ਼ਾ ਵੀ ਮਿਲੇ। ਪ੍ਰਾਰਥਨਾ ਰਾਹੀਂ ਦਾਨੀਅਲ ਨੇ ਸਭ ਕੁਝ ਯਹੋਵਾ ਉੱਤੇ ਛੱਡ ਦਿੱਤਾ ਸੀ ਅਤੇ ਯਹੋਵਾ ਨੇ ਉਸ ਨੂੰ ਮੁਸੀਬਤਾਂ ਦਾ ਸਾਹਮਣਾ ਕਰਨ ਦੀ ਸ਼ਕਤੀ ਦਿੱਤੀ। ਜੇ ਅਸੀਂ ਪ੍ਰਾਰਥਨਾ ਰਾਹੀਂ ਯਹੋਵਾ ਉੱਤੇ ਸਭ ਕੁਝ ਛੱਡ ਦੇਈਏ ਤਾਂ ਅਸੀਂ ਉਸਦੇ ਵਫ਼ਾਦਾਰ ਰਹਿ ਸਕਾਂਗੇ। ਯਹੋਵਾ ਸਾਨੂੰ ਆਪਣੀ ਸ਼ਕਤੀਓਂ ਬਾਹਰ ਪਰਤਾਵੇ ਵਿੱਚ ਨਹੀਂ ਪੈਣ ਦੇਵੇਗਾ। ਨੰਬਰ 2, ਕੀ ਸਾਡੀ ਵਫ਼ਾਦਾਰੀ ਦਾ ਪਰਮੇਸ਼ੁਰ ਉੱਤੇ ਕੋਈ ਅਸਰ ਪੈਂਦਾ ਹੈ? ਯਹੋਵਾ ਦੇ ਦੂਤ ਨੇ ਦਾਨੀਅਲ ਨੂੰ ਅਤਿ ਪਿਆਰਾ ਮਨੁੱਖ ਕਿਹਾ। ਮੌਤ ਦੇ ਸਾਹਮਣੇ ਵੀ ਵਫ਼ਾਦਾਰ ਰਹਿਣ ਕਰਕੇ ਦਾਨੀਅਲ ਯਹੋਵਾ ਨੂੰ ਬਹੁਤ ਪਿਆਰਾ ਲੱਗਾ। ਜੇ ਅਸੀਂ ਵਿਰੋਧਤਾ ਦੇ ਬਾਵਜੂਦ ਵਫ਼ਾਦਾਰ ਰਹਾਂਗੇ ਤਾਂ ਅਸੀਂ ਵੀ ਯਹੋਵਾ ਨੂੰ ਬਹੁਤ ਪਿਆਰੇ ਲੱਗਾਂਗੇ। ਨੰਬਰ 3, ਵਫ਼ਾਦਾਰ ਰਹਿਣ ਅਤੇ ਸ਼ੁਕਰਗੁਜ਼ਾਰ ਹੋਣ ਦਾ ਆਪਸ ਵਿੱਚ ਕੀ ਮੇਲ ਹੈ? ਕੀ ਤੁਸੀਂ ਧਿਆਨ ਦਿੱਤਾ ਕਿ ਦਾਨੀਅਲ ਨੇ ਕਿੰਨੇ ਪਿਆਰ ਨਾਲ ਯਹੋਵਾ ਨੂੰ ਮੇਰੇ ਪਰਮੇਸ਼ੁਰ ਕਿਹਾ? ਦਾਨੀਅਲ ਲਈ ਯਹੋਵਾ ਦੀ ਸੇਵਾ ਅਨਮੋਲ ਸੀ ਅਤੇ ਉਹ ਉਸਦੇ ਬਹੁਤ ਨਜ਼ਦੀਕ ਮਹਿਸੂਸ ਕਰਦਾ ਸੀ। ਦਾਨੀਅਲ ਆਪਣੀ ਜਵਾਨੀ ਤੋਂ ਯਹੋਵਾ ਦੇ ਵਫ਼ਾਦਾਰ ਰਿਹਾ। ਜੇ ਅਸੀਂ ਯਹੋਵਾ ਦੀ ਸੇਵਾ ਨੂੰ ਅਨਮੋਲ ਸਮਝਾਂਗੇ ਅਤੇ ਉਸਦੇ ਨਜ਼ਦੀਕ ਰਹਾਂਗੇ ਤਾਂ ਅਸੀਂ ਛੋਟਿਆਂ ਹੀ ਨਹੀਂ ਸਗੋਂ ਵੱਡਿਆਂ ਪਰਤਾਵਿਆਂ ਵਿੱਚ ਵੀ ਵਫ਼ਾਦਾਰ ਰਹਿ ਸਕਾਂਗੇ। ਮੁਰਦਿਆਂ ਦੇ ਜੀ ਉੱਠਣ ਦੀ ਉਮੀਦ ਦੇ ਸਹਾਰੇ ਨਾਲ ਅਸੀਂ ਹਰ ਹੀਲੇ ਵਫ਼ਾਦਾਰ ਰਹਿ ਸਕਾਂਗੇ। ਆਯੂਬ ਨੂੰ ਯਕੀਨ ਸੀ ਕਿ ਮਰੇ ਹੋਏ ਲੋਕ ਫਿਰ ਤੋਂ ਜੀਣਗੇ। ਦਾਨੀਅਲ ਨਾਲ ਵਾਅਦਾ ਕੀਤਾ ਗਿਆ ਸੀ ਕਿ ਉਹ ਮੁੜ ਕੇ ਜੀ ਉਠਾਇਆ ਜਾਵੇਗਾ। ਯਿਸੂ, ਜੋ ਵਫ਼ਾਦਾਰੀ ਦੀ ਸਭ ਤੋਂ ਉੱਤਮ ਮਿਸਾਲ ਸੀ, ਮੁੜ ਕੇ ਜੀ ਉੱਠਣ ਦੀ ਉਮੀਦ ਵਿੱਚ ਖੁਦ ਵਿਸ਼ਵਾਸ ਕਰਦਾ ਸੀ। ਸਿਪਾਹੀਆਂ ਨੇ ਯਿਸੂ ਨੂੰ ਸੂਲੀ 'ਤੇ ਚੜ੍ਹਾ ਕੇ ਉਸਦੀ ਜਾਨ ਤਾਂ ਲੈ ਲਈ ਪਰ ਉਸਦੀ ਵਫ਼ਾਦਾਰੀ ਨਾ ਤੋੜ ਸਕੇ। ਇਸ ਲਈ ਯਹੋਵਾ ਨੇ ਯਿਸੂ ਨੂੰ ਮੁੜ ਜਿਉਂਦਾ ਕੀਤਾ। ਆਯੂਬ, ਦਾਨੀਅਲ ਅਤੇ ਯਿਸੂ ਨੇ ਕਿਸੇ ਨੂੰ ਉਹਨਾਂ ਦੀ ਵਫ਼ਾਦਾਰੀ ਤੋੜਨ ਨਹੀਂ ਦਿੱਤੀ। ਸਾਡੇ ਬਾਰੇ ਕੀ? ਕੀ ਅਸੀਂ ਜਾਗਦੇ ਰਹਾਂਗੇ? ਕੀ ਅਸੀਂ ਪਰਮੇਸ਼ੁਰ ਦੇ ਵਫ਼ਾਦਾਰ ਰਹਾਂਗੇ? ਸਾਨੂੰ ਪੂਰਾ ਵਿਸ਼ਵਾਸ ਹੈ ਕਿ ਯਹੋਵਾ ਸਾਡੀ ਵਫ਼ਾਦਾਰੀ ਕਰਕੇ ਸਾਡੀ ਝੋਲੀ ਬਰਕਤਾਂ ਨਾਲ ਭਰੇਗਾ।